ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਆਸਟ੍ਰੇਲੀਆ ਦੀਆਂ ਖਬਰਾਂ ਤੇ ਝਾਤ ਮਾਰਨ ਦਾ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
ਧੰਨਵਾਦ ਜੀ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਰੂਆਤ ਆਸਟ੍ਰੇਲੀਆਈ ਖਬਰਾਂ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਜੇ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫੈਡਰਲ ਸਰਕਾਰ ਹੁਣ ਪੁਆਇੰਟ ਬੇਸਡ ਸਕਿਲਡ ਮਾਈਗ੍ਰੇਸ਼ਨ ਸਿਸਟਮ ਦੇ ਵਿੱਚ ਤਬਦੀਲੀਆਂ ਕਰਨ ਜਾ ਰਹੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ 2012 ਤੋਂ ਬਾਅਦ ਇਹ ਪਹਿਲੀ ਵੱਡੀ ਅਪਡੇਟ ਹੋਏਗੀ ਮੌਜੂਦਾ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਦੋਂ ਪੁਆਇੰਟ ਬੇਸਡ PR ਯਾਨੀ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੁੰਦੀ ਹੈ ਤਾਂ 65 ਪੁਆਇੰਟ ਲਾਜ਼ਮੀ ਹੁੰਦੇ ਨੇ ਜਿਸ ਦੇ ਵਿੱਚ ਉਮਰ ਉਸ ਕਿਸੇ ਵਿਅਕਤੀ ਦੀ ਸਿੱਖਿਆ ਉਸ ਐਪਲੀਕੈਂਟ ਦੇ ਹੋਰ ਪੱਖ ਜਿਵੇਂ ਅੰਗਰੇਜ਼ੀ ਦੇ ਵਿੱਚ ਮੁਹਾਰਤ ਜਾਂ ਉਸਦੀ ਆਸਟ੍ਰੇਲੀਆ ਦੇ ਵਿੱਚ ਸਿੱਖਿਆ ਆਦਿ ਵਰਗੇ ਕਾਰਕ ਜਿਹੜੇ ਨੇ ਉਹਨਾਂ ਨੂੰ ਜ਼ਿੰਮੇਦਾਰ ਮੰਨਿਆ ਜਾਂਦਾ ਹੈ ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਗ੍ਰਾਂਟ ਕੀਤੀ ਜਾਂਦੀ ਹੈ। ਹੁਣ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਸਿਸਟਮ ਦੇ ਵਿੱਚ ਦਸੰਬਰ ਮਹੀਨੇ ਦੇ ਅੰਦਰ ਪਿਛਲੇ ਸਾਲ ਯਾਨੀ 2023 ਦੇ ਵਿੱਚ ਇੱਕ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਇੱਕ ਰਿਪੋਰਟ ਸਰਕਾਰ ਦੀ ਤਰਫ ਤੋਂ ਸਾਹਮਣੇ ਲਿਆਂਦੀ ਗਈ ਸੀ ਜਿਸ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਪੁਆਇੰਟ ਬੇਸਡ ਮਾਈਗ੍ਰੇਸ਼ਨ ਸਿਸਟਮ ਦੇ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ ਤਾਂ ਜੋ ਆਸਟ੍ਰੇਲੀਆ ਦੇ ਵਿੱਚ ਇੰਡਸਟਰੀਜ਼ ਨੂੰ ਵਧੇਰੇ ਤਰ ਹੁਨਰਮੰਦ ਲੋਕਾਂ ਦੀ ਜਿਹੜੀ ਮੰਗ ਹੈ ਜਿਹੜੀ ਕਮੀ ਵੀ ਖਲ ਰਹੀ ਹੈ ਉਹ ਪੂਰੀ ਕਰਨ ਦੇ ਵਿੱਚ ਮਦਦ ਮਿਲ ਸਕੇ ਔਰ ਇਹ ਵਧੇਰੇ ਸਾਰਥਕ ਹੋ ਸਕੇ। ਹੋਮ ਅਫੇਅਰ ਮਿਨਿਸਟਰ ਨੇ ਕਲੇਅਰ ਓਨੀਲ ਆਸਟ੍ਰੇਲੀਆ ਦੇ ਉਹ ਇਸ ਬਾਬਤ ਐਲਾਨ ਕਰ ਸਕਦੇ ਨੇ ਬੜੀ ਜਲਦ। ਫਿਲਹਾਲ ਉਹਨਾਂ ਨੇ ਇਸ ਬਾਰੇ ਸੰਕੇਤ ਜ਼ਰੂਰ ਦਿੱਤੇ ਨੇ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਛੋਟਾ ਪਰ ਬਿਹਤਰ ਔਰ ਬੜਾ ਹੀ ਨੀਤੀਗਤ ਤਰੀਕੇ ਦੇ ਨਾਲ ਮਾਈਗ੍ਰੇਸ਼ਨ ਸਿਸਟਮ ਚਲਾਉਣਾ ਚਾਹੁੰਦੇ ਹਾਂ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਲਗਾਤਾਰ ਪ੍ਰਵਾਸ ਵੱਧ ਰਿਹਾ ਹੈ ਉਸ ਨੂੰ ਆਸਟ੍ਰੇਲੀਆ ਦੇ ਵਿੱਚ ਘੱਟ ਰਹੀ ਘਰਾਂ ਦੀ ਕਮੀ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ। ਇਸੇ ਦੇ ਚੱਲਦਿਆਂ 2025 ਤੱਕ ਪ੍ਰੀ ਕੋਵਿਡ ਲੈਵਲ ਦੇ ਵਿੱਚ ਜਿੰਨਾ ਪ੍ਰਵਾਸ ਹੁੰਦਾ ਸੀ ਉਸ ਦੇ ਨਾਲੋਂ ਅੱਧ ਉਸਦਾ ਅੱਧਾ ਕਰਨ ਦਾ ਟੀਚਾ ਜਿਹੜਾ ਹੈ ਆਸਟ੍ਰੇਲੀਆ ਸਰਕਾਰ ਦਾ। ਹਾਲਾਂਕਿ 2022-23 ਵਿੱਤ ਵਰੇ ਦੇ ਦਰਮਿਆਨ 500,000 ਦੇ ਆਸ ਪਾਸ ਪ੍ਰਵਾਸੀ ਆਸਟ੍ਰੇਲੀਆ ਦੇ ਵਿੱਚ ਦਾਖਲ ਹੋ ਗਏ ਸਨ ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਸ਼ਾਮਿਲ ਸਨ ਔਰ ਜਿਹੜੇ ਹੋਰ ਆਰਜ਼ੀ ਵੀਜ਼ਾ ਸੀਗੇ ਉਹਨਾਂ ਦੀ ਵੀ ਗਿਣਤੀ ਇਸੇ ਦੇ ਵਿੱਚ ਸ਼ਾਮਿਲ ਸੀ। ਫਿਲਹਾਲ ਇਹ ਜਿਹੜਾ ਨਵਾਂ ਮਾਈਗ੍ਰੇਸ਼ਨ ਸਿਸਟਮ ਹੈ ਇਸ ਨੂੰ ਲੈ ਕੇ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਯਾਨੀ ANU ਕੈਨਬਰਾ ਦੀ ਯੂਨੀਵਰਸਿਟੀ ਹੈ ਉਸ ਨੂੰ ਇਹ ਜ਼ਿੰਮੇਦਾਰੀ ਸੰਭਾਲੀ ਗਈ ਸੀ ਕਿ ਤੁਸੀਂ ਦੇਖੋ ਤੇ ਤੈਅ ਕਰੋ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਜਿਹੜੇ ਹੁਨਰਮੰਦ ਲੋਕ ਨੇ ਉਹਨਾਂ ਨੂੰ ਪੁਆਇੰਟ ਬੇਸ ਸਿਸਟਮ ਦੇ ਵਿੱਚ PR ਦਿੱਤੀ ਜਾ ਸਕੇ। ਇੱਕ ਡਿਸਕਸ਼ਨ ਪੇਪਰ ਜਿਹੜਾ ਹੈ ਉਹ ਸਬਮਿਟ ਕੀਤਾ ਜਾ ਚੁੱਕਿਆ। ਇਸੇ ਦੇ ਆਧਾਰ ਦੇ ਉੱਤੇ ਆਸਟ੍ਰੇਲੀਆ 'ਚ ਹੁਣ PR ਜਾਂ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਤੈਅ ਕੀਤੀ ਜਾਏਗੀ। ਐਨਜ਼ੈਕ ਡੇ ਕੱਲ ਦੇ ਦਿਨ ਮਨਾਇਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਐਨਜ਼ੈਕ ਡੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣ ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇੱਕ ਐਸੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਆਸਟ੍ਰੇਲੀਆ ਦੀਆਂ ਸਰਹੱਦਾਂ ਕਿੰਨੀਆਂ ਮਹਿਫੂਜ਼ ਨੇ ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਨਾਰਥਨ ਆਸਟ੍ਰੇਲੀਆ ਦੇ ਵਿੱਚ ਨਾਰਥਨ ਟੈਰੀਟਰੀ ਦੇ ਵਿੱਚ ਇੱਕ ਪੱਟੀ ਪੈਂਦੀ ਹੈ ਇੱਕ ਹਵਾਈ ਪੱਟੀ ਪੈਂਦੀ ਹੈ। ਇਸ ਹਵਾਈ ਪੱਟੀ ਦੇ ਉੱਤੇ ਆਸਟ੍ਰੇਲੀਆ ਦੀ ਇਸ ਹਵਾਈ ਪੱਟੀ ਦੇ ਉੱਤੇ ਚਾਈਨੀਜ਼ ਲੋਕ ਜਿਹੜੇ ਸੀ ਉਹ ਤੁਰਦੇ ਹੋਏ ਨਜ਼ਰ ਆਏ। ABC ਨੇ ਇਸ ਕਿਸਮ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਹਵਾਈ ਪੱਟੀ ਅਸਲ ਦੇ ਵਿੱਚ ਵਿਦੇਸ਼ੀ ਜਿਹੜੀ ਬੋਟਸ ਨੇ ਜਾਂ ਵਿਦੇਸ਼ੀ ਜਿਹੜੀ ਇੰਟਰਫੇਰੈਂਸ ਹੈ ਉਸ ਨੂੰ ਰੋਕਣ ਦੇ ਲਈ ਤਿਆਰ ਕੀਤੀ ਗਈ ਸੀ। ਇਹ ਦੇਖਣ ਦੇ ਲਈ ਤਿਆਰ ਕੀਤੀ ਗਈ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਘੁਸਪੈਠ ਹੈ ਉਸਨੂੰ ਆਸਟ੍ਰੇਲੀਆ ਦੇ ਵਿੱਚ ਰੋਕਿਆ ਜਾ ਸਕੇ। ਪਰ ਇਹੀ ਹਵਾਈ ਪੱਟੀ ਜਿਹੜੀ ਹੈ ਇਸ ਵਕਤ ਘੁਸਪੈਠ ਨੂੰ ਰੋਕਣ ਦੇ ਵਿੱਚ ਅਸਫਲ ਰਹੀ ਹੈ। ਟਰੂਸਕੋਟ ਮੁੰਗਲਾਲੂ ਏਅਰਬੇਸ ਦੱਸਿਆ ਜਾ ਰਿਹਾ ਹੈ ਜਿਸ ਨੂੰ ਇੰਟਰਸੈਪਟ ਕੀਤਾ ਗਿਆ ਹੈ। ABC ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਤਰਫ ਤੋਂ ਆਪਰੇਸ਼ਨ ਸਵੇਰੀਅਨ ਬੋਲਟਨ ਚਲਾਇਆ ਜਾ ਰਿਹਾ ਦਸੰਬਰ ਮਹੀਨੇ ਤੋਂ। ਬਾਵਜੂਦ ਇਸ ਦੇ ਚਾਈਨੀਜ਼ ਮੈਨ ਜਿਹੜੇ ਨੇ ਚਾਈਨੀਜ਼ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਵਾਪਸ ਚਲੇ ਜਾਂਦੇ ਨੇ ਤੇ ਆਸਟ੍ਰੇਲੀਆ ਇਹਨਾਂ ਖਬਰਾਂ ਨੂੰ ਬਹੁਤੀ ਤਵੱਜੋ ਨਹੀਂ ਦੇ ਰਿਹਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਦੀ ਹਤਕ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਇਸ ਮਾਮਲੇ ਨੂੰ ਫਿਲਹਾਲ ਦਬਾਇਆ ਜਾ ਰਿਹਾ। ਉਂਝ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਸ ਸਵਾਲ ਦੇ ਜਵਾਬ ਦੇ ਵਿੱਚ ਹਾਲੇ ਤੱਕ ABC ਨੂੰ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਅੰਦਰੂਨ ਖੁਫੀਆ ਏਜੰਸੀ ਦੀ ਤਰਫ ਤੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਰੇਸਿਸਟ ਐਕਸਟ੍ਰੀਮਿਸਟ ਯਾਨੀ ਨਸਲੀ ਤੌਰ ਦੇ ਉੱਤੇ ਜਿਹੜੇ ਕੁਝ, ਹਾਲਾਂਕਿ ਆਸਟ੍ਰੇਲੀਆ ਉਹਨਾਂ ਨੂੰ ਦਹਿਸ਼ਤਗਰਦ ਨਹੀਂ ਮੰਨਦਾ, ਪਰ ਦਹਿਸ਼ਤ ਉਹ ਫੈਲਾ ਦਿੰਦੇ ਨੇ, ਜਾਂ ਫਿਰ ਕੁਝ ਐਸੇ ਨੈਸ਼ਨਲਿਸਟ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਨਸਲ ਦੇ ਆਧਾਰ ਦੇ ਉੱਤੇ ਲੜਾਈ ਛੇੜ ਸਕਦੇ ਹੈ। ਇੰਨਾ ਹੀ ਨਹੀਂ ਬਲਕਿ ਉਹਨਾਂ ਦੀ ਤਰਫ ਤੋਂ ਘਰੇਲੂ ਤੌਰ ਦੇ ਉੱਤੇ ਹਥਿਆਰ ਬਣਾਏ ਜਾਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਇਹ ਸਾਰਾ ਕੁਝ ਦਾਅਵੇ ਕਿਵੇਂ ਕੀਤੇ ਜਾ ਰਹੇ ਨੇ? ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ਯਾਨੀ ASIO, ਇਹ ਆਸਟ੍ਰੇਲੀਆ ਦੀ ਘਰੇਲੂ ਖੁਫੀਆ ਏਜੰਸੀ ਹੈ। ਇਹਨਾਂ ਦੇ ਪ੍ਰਮੁੱਖ ਡਾਇਰੈਕਟਰ ਜਨਰਲ ਨੇ ਜਿਹੜੇ ਸਿਕਿਉਰਿਟੀ ਦੇ, ਮਾਈਕ ਬਰਗਿਸ, ਉਹਨਾਂ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ। ਕਿਹਾ ਗਿਆ ਹੈ ਕਿ ਕੁਝ ਐਸੀਆਂ ਇਨਕ੍ਰਿਪਟਿਡ ਮੈਸੇਜਿੰਗ ਐਪਸ ਦੇ ਉੱਤੇ ਸੁਨੇਹੇ ਆਪਸ ਦੇ ਵਿੱਚ ਸਾਂਝੇ ਕੀਤੇ ਜਾ ਰਹੇ ਨੇ ਇਹਨਾਂ ਐਕਸਟ੍ਰੀਮਿਸਟ ਦੀ ਤਰਫ ਤੋਂ। ਆਸਟ੍ਰੇਲੀਆ ਅਕਸਰ ਜਿਹੜੀ ਚਿੱਟੀ ਚਮੜੀ ਵਾਲੇ ਲੋਕ ਦਹਿਸ਼ਤ ਫੈਲਾਉਂਦੇ ਨੇ ਉਹਨਾਂ ਨੂੰ ਦਹਿਸ਼ਤਗਰਦ ਕਰਾਰ ਨਹੀਂ ਦਿੰਦਾ, ਉਹਨਾਂ ਨੂੰ ਟੈਰਰਿਸਟ ਕਰਾਰ ਨਹੀਂ ਦਿੰਦਾ, ਉਹਨਾਂ ਨੂੰ ਐਕਸਟ੍ਰੀਮਿਸਟ ਕਹਿ ਦਿੱਤਾ ਜਾਂਦਾ ਹੈ। ਅਜਿਹੇ ਦੇ ਵਿੱਚ ਬਰਗਿਸ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੁਝ ਐਸੀਆਂ ਇਨਕ੍ਰਿਪਸ਼ਨ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਗਰਾਮ ਵਾਲੀਆਂ ਜਿਹੜੀਆਂ ਐਪਸ ਨੇ ਜਿਵੇਂ ਵਟਸਐਪ ਜਾਂ ਸਿਗਨਲ ਜਾਂ ਫਿਰ ਕੁਝ ਹੋਰ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੁਝ ਇਨਕ੍ਰਿਪਟਿਡ ਐਪਸ ਨੇ, ਉਹਨਾਂ ਦੇ ਉੱਤੇ ਇਸ ਕਿਸਮ ਦੇ ਸੁਨੇਹੇ ਆਪਸ ਚ ਸਾਂਝੇ ਕੀਤੇ ਜਾ ਰਹੇ ਨੇ ਕਿ ਨਸਲ ਦੇ ਆਧਾਰ ਦੇ ਉੱਤੇ ਯਾਨੀ ਚਿੱਟੀ ਚਮੜੀ ਦੇ ਵਿੱਚ ਗਰਵ ਦਾ ਅਹਿਸਾਸ ਭਰਨ ਦੇ ਲਈ ਅਤੇ ਦੂਸਰੀ ਜਿਹੜੀਆਂ ਚਮੜੀਆਂ ਨੇ ਜਾਂ ਦੂਸਰੀਆਂ ਜਿਹੜੀਆਂ ਨਸਲਾਂ ਨੇ ਜਿਹੜੀਆਂ ਗੈਰ ਐਂਗਲੋ ਨਸਲਾਂ ਨੇ ਉਹਨਾਂ ਦੇ ਪ੍ਰਤੀ ਨਫ਼ਰਤ ਭਰਨ ਦੇ ਲਈ ਆਪਸ ਦੇ ਵਿੱਚ ਸੁਨੇਹੇ ਜਿਹੜੇ ਨੇ ਉਹ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਔਰ ਇਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਫੈਲਾਇਆ ਜਾ ਸਕਦਾ ਹੈ। ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਅੱਜ ਦੇ ਦਿਨ ਜਦੋਂ ਕੈਨਬਰਾ ਦੇ ਅੰਦਰ ASIO ਦੇ ਪ੍ਰਮੁੱਖ ਆਪਣੀ ਇਸ ਰਿਪੋਰਟ ਦੇ ਬਾਬਤ ਵਧੇਰੇ ਵਿਸਥਾਰ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਗੇ ਤਾਂ ਪਤਾ ਚੱਲੇਗਾ ਕਿ ਆਖਿਰਕਾਰ ਇਸ ਪ੍ਰੋਪੇਗੰਡਾ ਨੂੰ ਫੈਲਾਉਣ ਦੇ ਪਿੱਛੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਜ਼ਿੰਮੇਦਾਰ ਨੇ। ਹਾਲਾਂਕਿ ASIO ਨੇ ਪਹਿਲਾਂ ਵੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਸੀ, ਪਹਿਲਾਂ ਵੀ ਕਈ ਵਾਰ ਇਹ ਦੱਸਿਆ ਜਾ ਚੁੱਕਿਆ ਕਿ ਕੁਝ ਐਕਸਟ੍ਰੀਮਿਸਟ ਸੰਸਥਾਵਾਂ ਨੇ, ਪਰ ਉਹਨਾਂ ਦੇ ਨਾਮ ਜਾਂ ਉਹਨਾਂ ਦੀਆਂ ਪਹਿਚਾਣ ਜਿਹੜੀ ਆ ਉਹ ਕਦੇ ਵੀ ਨਸ਼ਰ ਨਹੀਂ ਕੀਤੀ ਗਈ, ਉਹਨਾਂ ਨੂੰ ਅਕਸਰ ਛੁਪਾਇਆ ਗਿਆ ਹੈ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਨਾਮ ਦੇ ਕੇ ਤਾਂ ਕਿ ਉਹ ਆਸਟ੍ਰੇਲੀਆ ਦੇ ਹਿੱਤ ਦੇ ਵਿੱਚ ਰਹਿਣ। ਫਿਲਹਾਲ ਇੰਟਰਨੈਟ ਦੀ ਵਰਤੋਂ ਜਿਹੜੀ ਹੈ ਅਜਿਹੀਆਂ ਗਤੀਵਿਧੀਆਂ ਦੇ ਲਈ ਕੀਤੀ ਜਾ ਰਹੀ ਹੈ। ਇੰਟਰਨੈਟ ਦੀ ਗੱਲ ਜਦੋਂ ਤੁਰੀ ਹੈ ਤਾਂ ਅਗਲੀ ਖਬਰ ਆਸਟ੍ਰੇਲੀਆ ਬਨਾਮ ਐਕਸ, ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਅੱਜ ਇੱਕ ਵਾਰ ਫਿਰ ਤੋਂ ਫੈਡਰਲ ਕੋਰਟ ਦੇ ਵਿੱਚ ਹੋਏਗਾ ਜਦੋਂ ਸਿਡਨੀ ਦੀ ਵੈਕਲੀ ਚਰਚ ਦੇ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ ਨੂੰ ਲੈ ਕੇ ਜਿਹੜੀ ਵੀਡੀਓ ਨਸ਼ਰ ਹੋ ਰਹੀਆਂ ਸਨ ਜਾਂ ਕੁਝ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੂੰ ਹਟਾਏ ਜਾਣ ਦਾ ਮਾਮਲਾ ਜਿਹੜਾ ਹੁਣ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਗਿਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਜਿਸ ਦੇ ਕਰਤਾ ਧਰਤਾ ਐਲਨ ਮਸਕ ਨੇ, ਉਹਨਾਂ ਨੇ ਆਸਟ੍ਰੇਲੀਆ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਸੀ। ਫੈਡਰਲ ਕੋਰਟ ਅਤੇ ਆਸਟ੍ਰੇਲੀਆ ਦੇ ਈ ਸੇਫਟੀ ਕਮਿਸ਼ਨਰ ਜਿਹੜਾ ਆਨਲਾਈਨ ਸੇਫਟੀ ਰੈਗੂਲੇਟਰ ਹੈ ਉਹਨਾਂ ਦੀ ਇਸ ਹਦਾਇਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਸੀ। ਐਲਨ ਮਸਕ ਇਸ ਮੁੱਦੇ ਦੇ ਉੱਤੇ ਲੜਾਈ ਲੜਨਾ ਚਾਹੁੰਦੇ ਨੇ, ਜੰਗ ਲੜਨਾ ਚਾਹੁੰਦੇ ਨੇ ਆਸਟ੍ਰੇਲੀਆ ਦੇ ਖਿਲਾਫ। ਇੱਕ ਪਾਸੇ ਐਲਨ ਮਸਕ ਦਾ ਤਰਕ ਹੈ ਕਿ ਇਹ ਫ੍ਰੀ ਸਪੀਚ ਯਾਨੀ ਬੋਲਣ ਦੀ ਆਜ਼ਾਦੀ ਦੇ ਖਿਲਾਫ ਹੈ ਇਹ ਵੀਡੀਓ ਨੂੰ ਜੇ ਹਟਾਇਆ ਜਾਵੇ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੀ ਤਰਫ ਤੋਂ ਇਹ ਸੋਸ਼ਲ ਡਿਸੈਂਸੀ ਯਾਨੀ ਕਿ ਸਮਾਜਿਕ ਵਰਤਾਰੇ ਦਾ ਇੱਕ ਹਿੱਸਾ ਹੈ ਕਿ ਇਸ ਨੂੰ ਇਸ ਵੀਡੀਓਜ਼ ਨੂੰ ਜਾਂ ਉਸ ਚਰਚ ਦੀਆਂ ਜਿੰਨੀਆਂ ਵੀ ਘਟਨਾਵਾਂ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਵੀਡੀਓ ਨਸ਼ਰ ਹੋ ਰਹੀਆਂ ਸਨ ਉਹਨਾਂ ਨੂੰ ਹਟਾਇਆ ਜਾਣਾ ਆਸਟ੍ਰੇਲੀਆ ਦੇ ਹਿੱਤ ਦੇ ਵਿੱਚ ਹੈ। ਪਰ ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਨੈਸ਼ਨਲ ਗਵਰਨਮੈਂਟਸ ਜਿਹੜੀਆਂ ਨੇ, ਕਿਸੇ ਦੇਸ਼ ਦੀ ਕੋਈ ਸਰਕਾਰ ਹੈ, ਉਹ ਬਾਰਡਰਲੈਸ ਯਾਨੀ ਸਰਹੱਦ ਤੋਂ ਜਿਹੜਾ ਵਿਹੂਣਾ ਇਹ ਸੋਸ਼ਲ ਮੀਡੀਆ ਇਸ ਦੇ ਉੱਤੇ ਕਿਸੇ ਕਿਸਮ ਦਾ ਕੋਈ ਕਾਨੂੰਨ ਲਾਗੂ ਕਰ ਸਕਦੀ ਹੈ ਕਿ ਨਹੀਂ, ਇਹ ਹੁਣ ਇੱਕ ਸਿਵਿਕ ਡਿਸਕੋਰਸ ਦਾ ਹਿੱਸਾ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਤਰਫ ਤੋਂ ਅਦਾਲਤ ਦੇ ਵਿੱਚ ਅੱਜ ਦੇ ਦਿਨ ਆਪਣਾ ਤਰਕ ਰੱਖਿਆ ਜਾਏਗਾ। ਇਸ ਤੋਂ ਪਹਿਲਾਂ ਇਹ ਵਿਵਾਦ ਪਿਛਲੇ ਮੰਗਲਵਾਰ ਦੇ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਈ ਸੇਫਟੀ ਕਮਿਸ਼ਨਰ ਜੁਲੀ ਇਮਾਨ ਗ੍ਰਾਂਟ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮਸ ਐਕਸ ਅਤੇ ਮੈਟਾ ਮੈਟਾ ਦੀ ਤਰਫ ਤੋਂ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਚਲਾਏ ਜਾਂਦੇ ਨੇ। ਇਹਨਾਂ ਦੋਹਾਂ ਕੰਪਨੀਆਂ ਨੂੰ ਕਿਹਾ ਸੀ ਕਿ ਅਜ਼ੀਰੀਅਨ ਜਿਹੜੇ ਆਰਥੋਡਾਕਸ ਚਰਚ ਦੇ ਪਾਦਰੀ ਸਨ ਮਾਰੀ ਮਾਰੀ ਇਮੈਨੁਅਲ, ਉਹਨਾਂ ਦੇ ਉੱਤੇ ਛੁਰੇਬਾਜ਼ੀ ਦੀ ਜਿਹੜੀ ਘਟਨਾ ਵਾਪਰੀ ਸੀ ਉਸ ਦੀ ਇੱਕ ਕੁਝ ਵੀਡੀਓਜ਼ ਬਣਾਈਆਂ ਗਈਆਂ ਸਨ, ਉਹਨਾਂ ਨੂੰ ਹਟਾ ਲਿਆ ਜਾਵੇ। ਮੈਟਾ ਦੀ ਤਰਫ ਤੋਂ ਤਾਂ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ, ਪਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੇ ਇਸ ਨੂੰ, ਜਿਹੜਾ ਕਿ ਪਹਿਲਾਂ ਟਵਿੱਟਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਇਸ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਲੀਗਲ ਅਥਾਰਟੀ ਦੇ ਤਹਿਤ ਆਨਲਾਈਨ ਸੇਫਟੀ ਐਕਟ 2021 ਦੀ ਵਰਤੋਂ ਕਰਦਿਆਂ ਹੋਇਆ ਐਕਸ ਦੇ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ। ਮਾਮਲਾ ਅਦਾਲਤ ਦੇ ਵਿੱਚ ਗਿਆ, ਅਦਾਲਤ ਨੇ ਵੀ ਐਕਸ ਨੂੰ ਅਜਿਹਾ ਕਿਹਾ। ਹੁਣ ਅੱਜ ਦੇ ਦਿਨ ਅਦਾਲਤ ਦੇ ਵਿੱਚ ਐਕਸ ਆਪਣਾ ਪੱਖ ਰੱਖ ਸਕਦਾ ਹੈ। ਉਂਝ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਜੇਕਰ ਜਦੋਂ ਇਸ ਕਿਸਮ ਦਾ ਐਕਟ ਲਾਗੂ ਕਰ ਦਿੱਤਾ ਜਾਂਦਾ ਹੈ, ਇਸ ਨੂੰ ਕਲਾਸ 1 ਮਟੀਰੀਅਲ ਐਕਟ ਕਿਹਾ ਜਾਂਦਾ ਹੈ, ਜਿਵੇਂ ਕਿ ਇਸ ਦੇ ਵਿੱਚ ਵਾਇਲੈਂਟ ਕ੍ਰਾਈਮ ਹੋ ਗਿਆ ਜਾਂ ਚਾਈਲਡ ਸੈਕਸ ਓਫੈਂਸ ਹੋ ਗਿਆ ਜਾਂ ਇਸ ਕਿਸਮ ਦੇ ਜਿਹੜੇ ਗੈਰ ਸਮਾਜੀ ਵੀਡੀਓਜ਼ ਨੇ ਜਾਂ ਫੋਟੋਜ਼ ਨੇ ਜਾਂ ਇਸ ਕਿਸਮ ਦੀ ਲਿਖਤਾਂ ਨੇ, ਉਹਨਾਂ ਨੂੰ ਹਟਾਇਆ ਜਾਣਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਕੋਈ ਸੋਸ਼ਲ ਮੀਡੀਆ ਕੰਪਨੀ ਅਜਿਹਾ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਉਸਨੂੰ $7,82,000 ਤੇ $500 ਦਾ ਆਸਟ੍ਰੇਲੀਆ ਡਾਲਰ ਦਾ ਜੁਰਮਾਨਾ ਲਗਾਏ ਜਾਣ ਦਾ ਇੱਕ ਵਿਕਲਪ ਵੀ ਕਾਨੂੰਨ ਦੇ ਵਿੱਚ ਦਿੱਤਾ ਹੋਇਆ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜੁਰਮਾਨਾ ਲਗਾਇਆ ਜਾਏਗਾ ਨਹੀਂ ਲਗਾਇਆ ਜਾਏਗਾ, ਇਸ ਬਾਬਤ ਵੀ ਚਰਚਾ ਹੋਣੀ ਹੈ। ਪਰ ਉਂਝ ਦੱਸ ਦਈਏ ਕਿ ਇਸ ਵੀਡੀਓ ਨੂੰ ਐਕਸ ਨੇ ਹਾਲੇ ਹਟਾਇਆ ਨਹੀਂ ਹੈ, ਸਿਰਫ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਨਹੀਂ ਦਿਖ ਰਹੀ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਜਿਹੜੇ VPNs ਨੇ ਉਹ ਨਹੀਂ ਚੱਲ ਪਾ ਰਹੇ। ਹਾਂ, ਜੇਕਰ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਹੋ ਤੇ ਕਿਸੇ ਦੂਸਰੇ ਦੇਸ਼ ਦੇ ਵਿੱਚ ਗਏ ਹੋਏ ਹੋ ਤਾਂ ਉੱਥੋਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖ ਸਕਦੇ ਹੋ, ਕਿਉਂਕਿ ਵਿਦੇਸ਼ੀ VPN ਦੇ ਉੱਤੇ ਇਸ ਵੀਡੀਓ ਨੂੰ ਹਾਲੇ ਵੀ ਹਟਾਇਆ ਨਹੀਂ ਗਿਆ। ਔਰ ਇਹੀ ਆਸਟ੍ਰੇਲੀਆ ਸਰਕਾਰ ਜਿਹੜਾ ਚਿੰਤਾ ਦਾ ਵਿਸ਼ਾ ਹੈ। ਇੱਕ ਹੋਰ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ, ਆਸਟ੍ਰੇਲੀਆ ਦੇ ਵਿੱਚ ਮਹਿਲਾਵਾਂ ਨੂੰ ਪੈਪਰ ਸਪਰੇ ਰੱਖਣ ਦੀ ਲੀਗਲੀ ਇਜਾਜ਼ਤ ਦਿੱਤੀ ਜਾਵੇ। ਇਸ ਬਾਬਤ ਬਹੁਤ ਸਾਰੀਆਂ ਮਹਿਲਾਵਾਂ ਹੀ ਨਹੀਂ ਬਲਕਿ ਸਮਾਜ ਦੇ ਹੋਰਨਾਂ ਤਬਕਿਆਂ ਦੇ ਲੋਕ ਵੀ ਜਿਹੜੇ ਨੇ ਰੈਲੀਆਂ ਕਰ ਰਹੇ ਨੇ। ਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਲਾਰਾਟ ਦੇ ਵਿੱਚ 3 ਮਹਿਲਾਵਾਂ ਦਾ ਇੱਕ ਤੋਂ ਬਾਅਦ ਇੱਕ ਕਤਲ ਹੁੰਦਾ ਹੈ ਕੁਝ ਮਹੀਨਿਆਂ ਦੇ ਫਰਕ ਦੇ ਵਿੱਚ, ਔਰ ਇਸ ਦਰਮਿਆਨ ਮਹਿਲਾਵਾਂ ਪੁਰਸ਼ ਬੱਚੇ ਮਾਰਚ ਕਰ ਰਹੇ ਨੇ। ਖਾਸ ਤੌਰ ਦੇ ਉੱਤੇ ਸਮੈਂਥਾ ਮਰਫੀ, ਰਬੈਕਾ ਯੰਗ, ਹੈਨਾ ਮੈਗਵੈਰ, ਜਿਨ੍ਹਾਂ ਦੀ ਮੌਤ ਸਿਰਫ 61 ਦਿਨ ਤੋਂ ਵੀ ਘੱਟ ਸਮੇਂ ਦੇ ਵਿੱਚ ਹੋਈ ਹੈ। ਇਸੇ ਸੂਚੀ ਦੇ ਵਿੱਚ ਇੱਕ ਨਵਾਂ ਨਾਮ ਜੁੜਿਆ ਹੈ, ਚਾਈਲਡ ਕੇਅਰ ਵਰਕਰ ਤੇ ਮਾਂ ਮੌਲੀ ਟਾਈਸਹਰਸਟ ਦਾ, ਜਿਸ ਦੀ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਦੇ ਵਿੱਚ ਮੌਤ ਹੋਈ ਦੱਸੀ ਗਈ ਹੈ। ਫੋਰਬਸ ਇਲਾਕਾ ਹੈ ਇੱਥੋਂ ਦੀ ਰਹਿਣ ਵਾਲੀ ਇਸ 28 ਸਾਲਾ ਮਹਿਲਾ ਨੂੰ ਆਸਟ੍ਰੇਲੀਆ ਦੇ ਵਿੱਚ ਜੈਂਡਰ ਬੇਸਡ ਵਾਇਲੈਂਸ ਦੀ 25ਵੀਂ ਸ਼ਿਕਾਰ ਦੱਸਿਆ ਜਾ ਸਕਦਾ ਹੈ। ਕਾਊਂਟਿੰਗ ਡੈੱਡ ਵੁਮੈਨ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਸਾਲ ਮਹਿਲਾਵਾਂ ਦੇ ਉੱਤੇ ਜਿਹੜੇ ਘਾਤਕ ਤਰੀਕੇ ਦੇ ਹਮਲੇ ਨੇ ਉਹ ਵਧੇ ਨੇ। 14 ਮਹਿਲਾਵਾਂ ਇਸੇ ਸਾਲ ਦੇ ਸਮੇਂ ਦੇ ਦਰਮਿਆਨ ਪਿਛਲੇ ਸਾਲ ਤੱਕ ਮਰੀਆਂ ਸਨ, ਯਾਨੀ 23 ਅਪ੍ਰੈਲ 2024 ਦੇ ਵਿੱਚ ਇਹਨਾਂ ਮਹਿਲਾਵਾਂ ਦੀ ਗਿਣਤੀ ਉਹਨਾਂ ਦੇ ਨਾਲੋਂ 11 ਵਧੇਰੇ ਹੋ ਚੁੱਕੀ ਹੈ। 25 ਮਹਿਲਾਵਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ। ਪੂਰੇ 2022 ਦੇ ਕੈਲੰਡਰ ਵਰੇ ਦੇ ਵਿੱਚ 17 ਮਹਿਲਾਵਾਂ ਦੀ ਮੌਤ ਹੋਈ ਸੀ, 2021 ਦੇ ਵਿੱਚ 14 ਮਹਿਲਾਵਾਂ ਦੀ ਮੌਤ ਹੋਈ ਸੀ, ਜਿਨ੍ਹਾਂ ਨੂੰ ਉਹਨਾਂ ਦੇ ਹੀ ਪਾਰਟਨਰ ਜਾਂ ਫਿਰ ਕੋਈ ਨਾ ਕੋਈ ਜਾਣਕਾਰ ਦੀ ਤਰਫ ਤੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮਹਿਲਾਵਾਂ ਦੇ ਖਿਲਾਫ ਇਸ ਕਿਸਮ ਦੀ ਜਿਹੜੀ ਵੱਧ ਰਹੀ ਹਿੰਸਾ ਹੈ ਉਸ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇੱਕ ਕ੍ਰਾਈਸਿਸ ਯਾਨੀ ਕਿ ਇੱਕ ਤ੍ਰਾਸਦੀ ਕਰਾਰ ਦਿੱਤਾ ਹੈ। ਦੱਸ ਦਈਏ ਕਿ ਕੱਲ ਦੇ ਦਿਨ ਹੋ ਰਹੀ ਇਸ ਰੈਲੀ ਦੇ ਵਿੱਚ ਸਮੈਂਥਾ ਮਰਫੀ ਦੇ ਪਤੀ ਮਿਕ ਮਰਫੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਇਸ ਵਕਤ ਬੇਬਸ ਮਹਿਸੂਸ ਕਰ ਰਹੇ ਨੇ। ਸਮੈਂਥਾ ਮਰਫੀ 51 ਸਾਲ ਦੀ ਸੀ। ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਜਦੋਂ 4 ਫਰਵਰੀ ਦੇ ਦਿਨ ਉਹ ਆਪਣੇ ਬੈਲਾਰਾਟ ਈਸਟ ਦੇ ਘਰ ਦੇ ਵਿੱਚੋਂ ਨਿਕਲਦੀ ਹੈ ਜੋਗਿੰਗ ਕਰਨ ਦੇ ਲਈ ਪਰ ਵਾਪਸ ਨਹੀਂ ਪਰਤਦੀ। ਜੋਗਿੰਗ ਕਰਨਾ ਅਕਸਰ ਉਸਦੀ ਰੁਟੀਨ ਦਾ ਹਿੱਸਾ ਸੀ, ਮਗਰੋਂ ਸਮੈਂਥਾ ਮਰਫੀ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਕਈ ਹਫ਼ਤਿਆਂ ਦੀ ਜਦੋਜਹਿਦ ਤੋਂ ਬਾਅਦ। ਠੀਕ ਇਸੇ ਤਰੀਕੇ ਦੇ ਨਾਲ ਟ੍ਰੇਡੀ ਪੈਟ੍ਰਿਕ ਸਟੀਫਨਸਨ ਜਿਹੜਾ ਹੈ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਇਸ ਮਾਮਲੇ ਦੇ ਵਿੱਚ ਉਸਦੇ ਕਤਲ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਉਸਦਾ ਇਹ ਸੌਤੇਲਾ ਪੁੱਤਰ ਦੱਸਿਆ ਜਾ ਰਿਹਾ ਸੀ। ਪੁਲਿਸ ਦੀ ਤਰਫ ਤੋਂ ਕਈ ਮਹੀਨਿਆਂ ਦੀ ਭਾਲ ਤੋਂ ਬਾਅਦ ਐਨਫੀਲਡ ਸਟੇਟ ਪਾਰਕ ਏਰੀਆ ਦੇ ਵਿੱਚ ਉਸਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ। ਇੱਕ ਹੋਰ ਵੱਖਰਾ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ 5 ਬੱਚਿਆਂ ਦੀ ਮਾਂ ਰਬੈਕਾ ਯੰਗ ਜਿਹੜੀ ਇਸ ਤੋਂ ਠੀਕ 2 ਹਫ਼ਤੇ ਬਾਅਦ ਜਿਸ ਦਾ ਕਤਲ ਹੋਇਆ ਦੱਸਿਆ ਜਾਂਦਾ 16 ਫਰਵਰੀ ਦੇ ਦਿਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੜਤਾਲ ਕਰਨੀ ਸ਼ੁਰੂ ਕੀਤੀ ਜਦੋਂ ਰਬੈਕਾ ਯੰਗ ਦਾ ਕਤਲ ਹੁੰਦਾ ਤੇ ਫਿਰ ਇਸ ਮਾਮਲੇ ਦੇ ਵਿੱਚ ਇਸ 42 ਸਾਲਾ ਮਹਿਲਾ ਦੇ ਪਾਰਟਨਰ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਇੱਕ ਹੋਰ ਵੱਖਰਾ ਹਾਦਸਾ 5 ਫਰਵਰੀ ਦੇ ਦਿਨ ਵਾਪਰਿਆ ਸੀ ਜਦੋਂ 23 ਸਾਲਾ ਹੈਨਾ ਮੈਗਵਾਇਰ ਨੂੰ ਉਸੇ ਦੀ ਕਾਰ ਦੇ ਵਿੱਚ ਜਲੀ ਹੋਈ ਹਾਲਤ ਦੇ ਵਿੱਚ ਬਰਾਮਦ ਕੀਤਾ ਗਿਆ ਸੀ। ਇਹ ਵੀ ਹਾਦਸਾ ਬੈਲਾਰਾਟ ਦੇ ਵਿੱਚ ਹੀ ਵਾਪਰਿਆ ਸੀ। ਇਸ ਮਾਮਲੇ ਦੇ ਵਿੱਚ ਉਸਦੇ 21 ਸਾਲਾ ਲੈਕਲਨ ਯੰਗ ਨਾਂ ਦੇ ਇੱਕ ਸਾਬਕਾ ਜਿਹੜੇ ਪਾਰਟਨਰ ਸੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸਤੇ ਕਥਿਤ ਦੋਸ਼ ਆਇਦ ਕੀਤੇ ਗਏ ਸਨ। ਮਾਮਲਾ ਫਿਲਹਾਲ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਇਹ ਇੱਕ ਦੇਸ਼ ਭਰ ਦੀ ਸਮੱਸਿਆ ਬਣ ਚੁੱਕਿਆ ਹੈ, ਸਿਰਫ ਬੈਲਾਰਾਟ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਦੀ ਇਹ ਗੱਲ ਨਹੀਂ ਰਹੀ ਹੈ। ਵੁਮੈਨਸ ਹੈਲਥ ਗ੍ਰੈਂਪੀਅਨਸ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਸਟ੍ਰੇਲੀਆ 'ਚ ਮਹਿਲਾਵਾਂ ਦੇ ਖਿਲਾਫ ਹਿੰਸਾ ਲਗਾਤਾਰ ਜਿਹੜੀ ਇਹ ਵੱਧ ਰਹੀ ਹੈ। ਇੱਥੇ ਇਹ ਵੀ ਦੱਸਣਾ ਪੈਂਦਾ ਹੈ ਕਿ ਸਮੈਂਥਾ ਮਰਫੀ ਦੀ ਮ੍ਰਿਤਕ ਦੇਹ ਹਾਲੇ ਤੱਕ ਬਰਾਮਦ ਨਹੀਂ ਕੀਤੀ ਗਈ ਸੀ। ਵਿਕਟੋਰੀਆ ਦੇ ਲਈ ਇੱਕ ਹੋਰ ਵੀ ਬਹੁਤ ਵੱਡੀ ਸਮੱਸਿਆ ਹੈ। ਅੱਜ ਦੀ ਇਸ ਆਖਰੀ ਖਬਰ ਦੇ ਵਿੱਚ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਡਰੋਪ ਆਊਟ ਰੇਟ ਜਿਹੜੀ ਵੱਧਦੀ ਜਾ ਰਹੀ ਹੈ ਉਸਦੇ ਬਾਰੇ ਚਰਚਾ ਜ਼ਰੂਰ ਕਰ ਲਈਏ। ਹੈਰਾਲਸਨ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਜਿੱਥੇ ਇਹ ਦੱਸਿਆ ਗਿਆ ਹੈ ਕਿ ਉਹ ਵਿਦਿਆਰਥੀ ਜਿਹੜੇ ਈਅਰ 10 ਦੇ ਵਿੱਚ ਸਨ ਵਿਕਟੋਰੀਆ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ 12ਵੀਂ ਜਮਾਤ ਤੱਕ ਪਹੁੰਚਦਿਆਂ ਉਹਨਾਂ ਚੋਂ 1/4 ਸਕੂਲ ਦੇ ਵਿੱਚ ਪਹੁੰਚੇ ਹੀ ਨਹੀਂ, ਯਾਨੀ ਦਾਖਲਾ ਹੀ ਨਹੀਂ ਰਿਹਾ। ਸੋ ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੇ 75% ਰਿਟੈਂਸ਼ਨ ਰੇਟ ਦਿਖਾਈ ਦੇ ਰਹੀ ਹੈ, ਯਾਨੀ ਕਿ 1/4 ਹਿੱਸਾ ਵਿਦਿਆਰਥੀਆਂ ਦਾ 10ਵੀਂ ਤੋਂ ਬਾਅਦ ਈਅਰ 12 ਦੇ ਵਿੱਚ ਜਾਣਾ ਪਸੰਦ ਹੀ ਨਹੀਂ ਕਰ ਰਿਹਾ। ਤੇ ਜੇਕਰ ਇਹੀ ਤੁਲਨਾ ਇੰਡੀਪੈਂਡੈਂਟ ਸਕੂਲਸ ਦੇ ਨਾਲ ਕਰੀਏ ਤਾਂ 95% ਵਿਦਿਆਰਥੀ ਉੱਥੇ ਈਅਰ 12 ਦੇ ਵਿੱਚ ਪਹੁੰਚ ਰਹੇ ਨੇ। ਕੈਥੋਲਿਕ ਸਕੂਲਾਂ ਦੇ 85% ਵਿਦਿਆਰਥੀ ਈਅਰ 10 ਤੋਂ ਬਾਅਦ ਈਅਰ 12 ਦੇ ਵਿੱਚ ਜਾ ਰਹੇ ਨੇ। ਇਸੇ ਨੂੰ ਡਰੋਪ ਆਊਟ ਰੇਟ ਕਿਹਾ ਜਾਂਦਾ ਹੈ। ਜੇਕਰ ਡਰੋਪ ਆਊਟ ਰੇਟ ਦੀ ਗੱਲ ਕਰੀਏ ਤਾਂ ਸੀਨੀਅਰ ਸਕੂਲਾਂ ਦੇ ਵਿੱਚ ਜਾਂ ਸੀਨੀਅਰ ਜਮਾਤਾਂ ਦੇ ਵਿੱਚ ਡਰੋਪ ਆਊਟ ਰੇਟ ਮੁੰਡਿਆਂ ਦੇ ਅੰਦਰ ਲੜਕੀਆਂ ਦੇ ਨਾਲੋਂ ਵਧੇਰੇ ਦਿਖਾਈ ਦਿੰਦੀ ਹੈ। ਈਅਰ 10 ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਸਨ ਉਹ ਈਅਰ 12 ਤੱਕ ਪਹੁੰਚਣਗੇ ਜਾਂ ਨਹੀਂ, ਇਸ ਦੇ ਵਿੱਚ ਲੜਕੇ ਸਭ ਤੋਂ ਅੱਗੇ ਨੇ। 30% ਲੜਕੇ ਆਪਣਾ ਨਾਂ ਪਛਾਣ ਲੈ ਲੈਂਦੇ ਨੇ, ਜਦਕਿ 20% ਲੜਕੀਆਂ ਵੀ ਈਅਰ 10 ਤੋਂ ਬਾਅਦ ਈਅਰ 12 ਦੀ ਪੜ੍ਹਾਈ ਕਰਨਾ ਪਸੰਦ ਨਹੀਂ ਕਰਦੀਆਂ। ਲੜਕਿਆਂ ਦੇ ਵਿੱਚ ਇਸ ਕਰਕੇ ਇਹ ਪੜ੍ਹਾਈ ਨੂੰ ਅੱਗੇ ਲੈਣਾ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਅਕਸਰ ਇਹ ਕਾਰਨ ਦਿੱਤੇ ਜਾਂਦੇ ਨੇ ਕਿ ਉਹ ਕਿਸੇ ਨਾ ਕਿਸੇ ਟ੍ਰੇਡ ਦੇ ਵਿੱਚ ਜਾਣਾ ਚਾਹੁੰਦੇ ਨੇ। ਹਾਲਾਂਕਿ ਨੈਸ਼ਨਲ ਡੇਟਾ ਜਿਹੜਾ ਹੈ ਉਹ ਇਸ ਕਰਕੇ ਵੀ ਉਸਦੇ ਵਿੱਚ ਦੱਸਿਆ ਜਾਂਦਾ ਹੈ ਕਿ ਟ੍ਰੇਨਿੰਗਸ਼ਿਪ ਦੇ ਵਿੱਚ ਚਲੇ ਜਾਂਦੇ ਨੇ ਜਾਂ ਕੋਈ ਹੋਰ ਕਾਰਨ ਦੱਸੇ ਜਾਂਦੇ ਨੇ, ਪਰ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਵੱਖਰੇ ਕਾਰਨ ਨੇ। ਓਵਰਆਲ 22% ਵਿਕਟੋਰੀਅਨ ਸੈਕੰਡਰੀ ਸਟੇਟ ਸਕੂਲਸ ਨੇ ਜਿਹੜੇ, ਉਹਨਾਂ ਦੇ ਵਿੱਚ ਡਰੋਪ ਆਊਟ ਰੇਟ ਦੇਖਣ ਨੂੰ ਮਿਲੀ ਹੈ ਈਅਰ 7 ਦੇ ਵਿੱਚ ਵੀ। ਹੁਣ 10ਵੀਂ ਤੋਂ ਬਾਅਦ ਤਾਂ ਟ੍ਰੇਡ ਕੋਰਸਾਂ ਦੇ ਵਿੱਚ ਜਾਣਾ ਜਾਂ ਟ੍ਰੇਨਿੰਗਸ਼ਿਪ ਦੇ ਵਿੱਚ ਜਾਣਾ ਇੱਕ ਵੱਖਰੀ ਗੱਲ ਹੈ, ਪਰ ਈਅਰ 7 ਦੇ ਵਿਦਿਆਰਥੀ ਹੀ ਆਪਣੀ ਪੜ੍ਹਾਈ ਪਿੱਛੇ ਛੱਡ ਦਿੰਦੇ ਨੇ, ਵਿਚਾਲੇ ਛੱਡ ਦਿੰਦੇ ਨੇ। ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਆਸਟ੍ਰੇਲੀਅਨ ਕਰੀਕੁਲਮ ਅਸੈਸਮੈਂਟ ਐਂਡ ਰਿਪੋਰਟਿੰਗ ਅਥਾਰਟੀ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਡਰੋਪ ਆਊਟ ਰੇਟ ਵਧੀ ਹੈ ਉਸ ਨੂੰ ਨੱਥ ਪਾਉਣ ਦੇ ਲਈ ਸਰਕਾਰ ਨੂੰ ਹੀ ਕੁਝ ਕਰਨਾ ਚਾਹੀਦਾ ਹੈ। ਇਸ ਦੇ ਲਈ ਜਿਹੜੀ ਯੂਨੀਵਰਸਿਟੀ ਆਫ ਮੈਲਬਰਨ ਹੈ ਤੇ ਕੁਝ ਹੋਰਨਾਂ ਯੂਨੀਵਰਸਿਟੀਆਂ ਦੀ ਤਰਫ ਤੋਂ ਇੱਕ ਰਿਸਰਚ ਰਿਪੋਰਟ ਡਿਪਾਰਟਮੈਂਟ ਆਫ ਐਜੂਕੇਸ਼ਨ ਤੱਕ ਪਹੁੰਚਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈਟ ਕੋਰਸਿਸ ਯਾਨੀ ਵੋਕੇਸ਼ਨਲ ਐਜੂਕੇਸ਼ਨ ਦੇ ਕੋਰਸਿਸ ਨੂੰ ਸਕੂਲਾਂ ਦੇ ਵਿੱਚ ਇੰਟਰੋਡਿਊਸ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲੋਂ ਜਿਹੜਾ ਇੱਕ ਦਿਲਚਸਪੀ ਹੈ ਉਹ ਟੁੱਟ ਕੇ ਕਿਸੇ ਹੋਰ ਪਾਸੇ ਲੱਗ ਸਕੇ, ਘੱਟੋ ਘੱਟ ਉਹ ਕਿਸੇ ਨਾ ਕਿਸੇ ਕਿਸਮ ਦੀ ਸਿੱਖਿਆ ਨੂੰ ਜਾਂ ਕੋਈ ਮੁਹਾਰਤ ਨੂੰ ਹਾਸਲ ਕਰਕੇ ਹੀ ਸਕੂਲਾਂ ਦੇ ਵਿੱਚੋਂ ਡਰੋਪ ਆਊਟ ਕਰਨ। ਐਨਜ਼ੈਕ ਡੇ ਕੱਲ ਦੇ ਦਿਨ ਮਨਾਇਆ ਜਾਣਾ ਹੈ, ਸੋ ਐਨਜ਼ੈਕ ਡੇ ਨੂੰ ਲੈ ਕੇ ਅਲੱਗ ਅਲੱਗ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਡੌਨ ਸਰਵਿਸਿਜ਼, ਸਨਸੈਟ ਸਰਵਿਸਿਜ਼ ਹੋਣਗੀਆਂ, ਮਾਰਚਿਸ ਨਿਕਲਣਗੇ ਅਲੱਗ ਅਲੱਗ ਸੂਬਿਆਂ ਦੇ ਸ਼ਹਿਰਾਂ ਦੇ ਵਿੱਚੋਂ, ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚੋਂ। ਆਸਟ੍ਰੇਲੀਆ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਹੋਣ ਜਾ ਰਿਹਾ, ਸਭ ਤੋਂ ਪਹਿਲਾਂ ਸਿਡਨੀ ਦੀ ਗੱਲ ਕਰ ਲਈਏ ਜਿੱਥੇ ਡੌਨ ਸਰਵਿਸ ਹੋਏਗੀ ਮਾਰਟਿਨ ਪੈਲੇਸ ਦੇ ਵਿੱਚ ਸਵੇਰੇ 4:20 ਦੇ ਉੱਤੇ। ਸਿਡਨੀ CBD ਦੇ ਵਿੱਚ 1 ਮਾਰਚ ਵੀ ਕੱਢਿਆ ਜਾਂਦਾ ਹੈ ਜਿੱਥੇ ਐਨਜ਼ੈਕ ਪਰੇਡ ਕੱਢੀ ਜਾਂਦੀ ਹੈ। 1ਵੀਂ 2ਵੀਂ ਆਲਮੀ ਜੰਗ ਤੇ ਵੀਅਤਨਾਮ ਜੰਗ ਦੇ ਵਿੱਚ ਜਿਹਨਾਂ ਲੋਕਾਂ ਨੇ ਆਪਣੀ ਜਾਨ ਗਵਾਈ ਸੀ ਉਹਨਾਂ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕੀਤਾ ਜਾਂਦਾ, ਯਾਦ ਕੀਤਾ ਜਾਂਦਾ, ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸੋ ਇਹ ਮਾਰਚ ਜਿਹੜਾ ਹੋਏਗਾ ਸਿਡਨੀ ਸੀਬੀਡੀ ਦੇ ਐਲਿਜ਼ਾਬੈਥ ਸਟਰੀਟ ਤੋਂ ਲੈ ਕੇ ਮਾਰਟਿਨ ਪਲੇਸ ਤੱਕ ਪਹੁੰਚੇਗਾ। ਸਵੇਰੇ 9 ਵਜੇ ਸ਼ੁਰੂ ਹੋਏਗਾ ਔਰ ਲਿਵਰਪੂਲ ਸਟਰੀਟ ਰਾਹੀਂ ਹੁੰਦਿਆਂ ਹੋਇਆਂ ਦੁਪਹਿਰ 12:30 ਵਜੇ ਦੇ ਆਸ ਪਾਸ ਜਾ ਕੇ ਇਹ ਮੁਕੰਮਲ ਹੋਏਗਾ। ਇਸ ਤੋਂ ਇਲਾਵਾ ਕੋਮੋਮੋਰੇਸ਼ਨ ਸਰਵਿਸਿਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਸ਼ਾਮ ਵੇਲੇ। ਐਨਜ਼ੈਕ ਮੈਮੋਰੀਅਲ ਜਿਹੜਾ ਹਾਈਡ ਪਾਰਕ ਦੇ ਵਿੱਚ ਬਣਿਆ ਹੋਇਆ ਉੱਥੇ ਰਿਮੈਂਬਰੈਂਸ ਸਰਵਿਸ 12:30 ਵਜੇ ਦਿੱਤੀਆਂ ਜਾਣਗੀਆਂ, ਤੇ ਸ਼ਾਮ ਨੂੰ ਜਿਹੜੀ ਇੱਕ ਸਨਸੈਟ ਸਰਵਿਸ ਹੁੰਦੀ ਹੈ ਉਹ ਵੀ ਮਾਰਟਿਨ ਪਲੇਸ ਵਿਖੇ ਸ਼ਾਮ ਨੂੰ 5 ਵਜੇ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਮੈਲਬਰਨ ਦੀ ਜੇ ਗੱਲ ਕਰੀਏ ਇੱਥੇ ਥੋੜੀ ਜਿਹੀ ਦੇਰੀ ਦੇ ਨਾਲ ਸਟਾਰਟ ਹੁੰਦੀਆਂ ਨੇ, ਨਿਊ ਸਾਊਥ ਵੇਲਸ ਦੇ ਨਾਲੋਂ ਫਰਕ ਇਸ ਕਰਕੇ ਰੱਖਿਆ ਜਾਂਦਾ ਤਾਂ ਜੋ ਪਹਿਲਾਂ ਨਿਊ ਸਾਊਥ ਵੇਲਸ ਦੇ ਵਿੱਚ ਇਹ ਸ਼ਰਧਾਂਜਲੀ ਸਮਾਗਮ ਮੁਕੰਮਲ ਹੋ ਜਾਣ। ਮੈਲਬਰਨ ਦੇ ਸ਼ਰਾਈਨ ਆਫ ਰਿਮੈਂਬਰੈਂਸ ਵਿਖੇ 5:30 ਵਜੇ ਸਵੇਰ ਦੇ ਜਿਹੜੀ ਇਹ ਸਭ ਤੋਂ ਪਹਿਲਾਂ ਡਾਊਨ ਸਰਵਿਸ ਸ਼ੁਰੂ ਹੋਏਗੀ, ਤੇ ਫਿਰ ਐਨਜ਼ੈਕ ਡੇ ਕਮੈਮੋਰੇਸ਼ਨ ਜਿਹੜੀ ਹੈ ਉਹ ਮਾਰਚ ਜਿਹੜਾ ਨਿਕਲੇਗਾ 8:30 ਵਜੇ ਦੇ ਆਸ ਪਾਸ। ਇਹ ਮਾਰਚ ਜਿਹੜਾ ਸਵੈਂਸਟਨ ਸਟਰੀਟ ਦੇ ਲਾਗਿਓ ਦੇਖਿਆ ਜਾ ਸਕਦਾ, ਫੈਡਰੇਸ਼ਨ ਸਕੁਏਅਰ ਵੱਲ ਜਾਏਗਾ ਸੈਂਟ ਕਿਲਡਾ ਰੋਡ ਤੋਂ ਹੁੰਦਿਆਂ ਆਇਆ, ਤੇ ਫਿਰ ਸ਼ਰਾਈਨ ਆਫ ਰਿਮੈਂਬਰੈਂਸ ਵਿਖੇ ਆ ਕੇ ਇਹ ਮੁਕੰਮਲ ਹੁੰਦਾ ਹੈ। ਬ੍ਰਿਸਬੇਨ ਸਿਟੀ ਦੀ ਜੇ ਗੱਲ ਕਰੀਏ ਤਾਂ ਇੱਥੇ ਸ਼ਰਾਈਨ ਆਫ ਰਿਮੈਂਬਰੈਂਸ ਵਿਖੇ ਜਿਹੜਾ ਐਨਜ਼ੈਕ ਸਕੁਏਅਰ ਬਣਿਆ ਹੋਇਆ ਐਡੀਲੇਟ ਸਟਰੀਟ ਤੇ ਐਨ ਸਟਰੀਟ ਦੇ ਦਰਮਿਆਨ, ਇੱਥੇ ਸਵੇਰ ਵੇਲੇ ਜਿਹੜੀਆਂ ਡਾਊਨ ਸਰਵਿਸ ਨੇ ਉਹ 4:28 ਮਿੰਟ ਤੇ ਸਟਾਰਟ ਹੁੰਦੀਆਂ ਨੇ, ਹਾਲਾਂਕਿ ਲੋਕ ਸਵੇਰੇ 3:30 ਵਜੇ ਹੀ ਜੁੜਨਾ ਸ਼ੁਰੂ ਹੋ ਜਾਂਦੇ ਨੇ ਬ੍ਰਿਸਬੇਨ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਇੱਕ ਮਾਰਚ ਨਿਕਲੇਗਾ ਸਵੇਰੇ 9:45 ਵਜੇ ਤੋਂ ਲੈ ਕੇ 12:30 ਵਜੇ ਦੇ ਦਰਮਿਆਨ ਐਡੀਲੇਟ ਸਟਰੀਟ ਤੇ ਜਾਰਜ ਸਟਰੀਟ ਦੇ ਦਰਮਿਆਨ, ਕ੍ਰੀਕ ਸਟਰੀਟ ਤੋਂ ਵੀ ਤੁਸੀਂ ਇਸ ਨੂੰ ਮਾਰਚ ਨੂੰ ਦੇਖ ਸਕਦੇ ਹੋ, ਇਸ ਦੇ ਵਿੱਚ ਸ਼ੁਮਾਰ ਹੋ ਸਕਦੇ ਹੋ, ਆਪਣੀਆਂ ਸ਼ਰਧਾਂਜਲੀਆਂ ਪੇਸ਼ ਕਰ ਸਕਦੇ ਹੋ। ਡਾਰਵਿਨ ਦੀ ਜੇ ਇੱਥੇ ਤੱਕ ਗੱਲ ਆਉਂਦੀ ਹੈ ਤਾਂ ਇੱਥੇ ਬਾਈਸੈਂਟਨੀਅਲ ਪਾਰਕ ਹੈ ਜਿਹੜਾ, ਇੱਥੇ ਸਵੇਰੇ 6 ਵਜੇ ਡਾਊਨ ਸਰਵਿਸ ਸ਼ੁਰੂ ਹੁੰਦੀਆਂ ਨੇ, ਤੇ ਐਨਜ਼ੈਕ ਡੇ ਦਾ ਮਾਰਚ ਸਵੇਰੇ 9 ਵਜੇ ਸ਼ੁਰੂ ਹੋਏਗਾ। ਐਸਪਲੈਂਡ ਤੋਂ ਲੈ ਕੇ ਨਕੀ ਸਟਰੀਟ ਤੱਕ ਇਹ ਚੱਲਦਾ ਹੈ। ਪਰਥ ਦੇ ਵਿੱਚ ਡਾਊਨ ਸਰਵਿਸ ਸਵੇਰੇ 5:30 ਵਜੇ ਦਿੱਤੀ ਜਾਂਦੀ ਹੈ, ਸਟੇਟ ਵਾਰ ਮੈਮੋਰੀਅਲ ਦੇ ਬਾਹਰ ਕਿੰਗਸ ਪਾਰਕ ਦੇ ਵਿੱਚ ਜਿਹੜਾ ਪੈਂਦਾ ਹੈ। ਤੇ ਜਿਹੜਾ ਮਾਰਚ ਹੋਏਗਾ ਉਸ ਤੋਂ ਪਹਿਲਾਂ ਗਨ ਫਾਇਰ ਬ੍ਰੇਕਫਾਸਟ ਇੱਕ ਦਿੱਤਾ ਜਾਂਦਾ ਹੈ ਗਵਰਨਮੈਂਟ ਹਾਊਸ ਗਾਰਡਨਸ ਦੇ ਵਿੱਚ, ਜਿੱਥੇ ਸਾਰੇ ਸਰਵਿਸਿਜ਼ ਦੇ ਨਾਲ ਜੁੜੇ ਹੋਏ, ਯਾਨੀ ਕਿ ਅਲੱਗ ਅਲੱਗ ਆਸਟ੍ਰੇਲੀਆ ਦੀਆਂ ਫੌਜਾਂ ਦੇ ਵਿੱਚ ਜਿਹੜੇ ਸੇਵਾਵਾਂ ਦੇ ਚੁੱਕੇ ਨੇ ਵੈਟਰਨ ਉਹ ਸ਼ਾਮਲ ਹੁੰਦੇ ਨੇ, ਤੇ ਉਹ ਤੋਂ ਇਲਾਵਾ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਸ਼ਾਮਲ ਹੁੰਦੇ ਨੇ ਇੱਕ ਕਿਸਮ ਦੇ ਮਾਰਚ ਦੇ ਵਿੱਚ। ਇਹ ਮਾਰਚ ਜਿਹੜਾ ਇਹ ਫਲੇਮ ਆਫ ਰਿਮੈਂਬਰੈਂਸ ਸਰਵਿਸ ਦੇ ਵਿੱਚ ਜਿਹੜਾ ਆ ਕੇ ਮੁਕੇਗਾ, ਔਰ ਸ਼ਾਮ ਨੂੰ 5:40 ਮਿੰਟ ਤੇ ਇੱਥੇ ਸ਼ਰਧਾਂਜਲੀ ਸਮਾਗਮ ਇੱਕ ਵਾਰ ਫਿਰ ਤੋਂ ਉਲੀਕਿਆ ਜਾਏਗਾ। ਹੋਬਾਰਟ ਦੇ ਵਿੱਚ ਸਵੇਰੇ 6 ਵਜੇ ਹੋਬਾਰਟ ਸਨੈਟੋਪਾ ਜਿਹੜਾ ਕਿ ਕੁਇਨਸ ਡੋਮੇਨ ਦੇ ਵਿੱਚ ਪੈਂਦਾ ਹੈ ਉੱਥੇ ਇਹ ਸਮਾਗਮ ਜਿਹੜੇ ਨੇ ਉਹ ਲਿਖੇ ਗਏ ਨੇ। ਐਡੀਲੇਟ ਦੇ ਵਿੱਚ ਐਨਜ਼ੈਕ ਡਾਊਨ ਸਰਵਿਸਿਜ਼ ਸਵੇਰੇ 6 ਵਜੇ ਦਿੱਤੀਆਂ ਜਾਣਗੀਆਂ ਸਾਊਥ ਆਸਟ੍ਰੇਲੀਅਨ ਨੈਸ਼ਨਲ ਵਾਰ ਮੈਮੋਰੀਅਲ ਦੇ ਬਾਹਰ, ਤੇ ਐਨਜ਼ੈਕ ਡੇ ਦਾ ਮਾਰਚ ਜਿਹੜਾ ਉਹ ਸਵੇਰੇ 9:30 ਵਜੇ ਸ਼ੁਰੂ ਹੋਏਗਾ ਨਾਰਥ ਟੈਰਿਸ ਤੋਂ ਲੈ ਕੇ ਗਵਾਲਰ ਪਲੇਸ ਤੱਕ। ਕੈਨਬਰਾ ਜਿਹੜਾ ਕਿ ਦੇਸ਼ ਦੀ ਰਾਜਧਾਨੀ ਹੈ ਜਿੱਥੋਂ ਸਾਰੇ ਦੇ ਸਾਰੇ ਸਮਾਗਮਾਂ ਦਾ ਇੱਕ ਲਾਈਵ ਮਾਫ ਕਰਨਾ ਬ੍ਰੌਡਕਾਸਟ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਟੀਵੀ ਚੈਨਲਸ ਦੇ ਉੱਤੇ। ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਬਾਹਰ ਡਾਊਨ ਸਰਵਿਸ ਸਵੇਰੇ 5:30 ਵਜੇ ਦਿੱਤੀਆਂ ਜਾਂਦੀਆਂ ਨੇ, ਔਰ ਇਸ ਤੋਂ ਬਾਅਦ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਦੇ ਵੈਟਰਨਸ ਤੇ ਸਰਵਿਸਿਜ਼ ਐਸੋਸੀਏਸ਼ਨ ਦੀ ਤਰਫ ਤੋਂ ਇੱਕ ਸੈਰੇਮਨੀ ਅਲੱਗ ਤੋਂ ਕੀਤੀ ਜਾਂਦੀ ਹੈ ਜਿਸ ਦਾ ਸਿੱਧਾ ਪ੍ਰਸਾਰਣ ਵੀ ਅਦਾਰੇ ABC ਤੋਂ ਕੀਤਾ ਜਾਏਗਾ। RSL ਦੇ ਜਿਹੜੇ ਵੈਟਰਨਸ ਨੇ ਉਹ ਆਪਣਾ ਇੱਕ ਮਾਰਚ ਕੱਢਣਗੇ ਸਵੇਰੇ 9:30 ਵਜੇ ਆਸਟ੍ਰੇਲੀਅਨ ਵਾਰ ਮੈਮੋਰੀਅਲ ਪਰੇਡ ਗਰਾਊਂਡ ਦੇ ਬਾਹਰ। ਇਸ ਤੋਂ ਇਲਾਵਾ ਅਲੱਗ ਅਲੱਗ ਸਰਵਿਸਿਜ਼ ਹੁੰਦੀਆਂ ਨੇ, ਅਲੱਗ ਅਲੱਗ RSL ਕਲੱਬਸ ਜਿਹੜੇ ਨੇ ਅਲੱਗ ਅਲੱਗ ਰੈਸਟੋਰੈਂਟ ਸਰਵਿਸਿਜ਼ ਦੀ ਤਰਫ ਤੋਂ, ਅਲੱਗ ਅਲੱਗ ਲੀਗ ਸਰਵਿਸ ਦੀ ਤਰਫ ਤੋਂ ਆਪੋ ਆਪਣੀਆਂ ਜਿਹੜੇ ਪ੍ਰੋਗਰਾਮ ਨੇ ਲੋਕਲ ਪੱਧਰ ਦੇ ਉੱਤੇ, ਤੇ ਕੌਂਸਲਸ ਦੀ ਤਰਫ ਤੋਂ ਆਪੋ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਜਾਂਦੇ ਨੇ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਧੰਨਵਾਦ।